ਬਿਨ ਸਿਮਰਨ ਕਰਮਾਂ ਦੀ ਨਿਸਫਲਤਾ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉਂ ਜੀਵੈਂ ਸਾਕਤ ਨਾਮ ਬਿਸਾਰੀ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰਥੀਆ। ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਬਿਸ਼ਟਾ ਮੈਂ ਵਾਸ। ਗੌੜੀ ਮਹਿਲਾ ਪੰਜਵਾਂ। ਭਾਵਅਰਥ, ਸਿਮਰਨ ਬਿਹੂਣ ਮਨੁੱਖ ਦਾ ਜੀਵਨ ਐਸਾ ਹੈ ਜੈਸੇ ਸੱਪ ਦੀ ਆਰਜਾ ਹੁੰਦੀ ਹੈ। ਸੱਪ ਦੀ ਉਮਰ ਬਹੁਤ ਲੰਮੀ ਪਰ ਨਿਕੰਮੀ ਹੁੰਦੀ ਹੈ। ਇਸ ਤਰ੍ਹਾਂ ਨਾਮ ਸਿਮਰਨ ਤੋਂ ਹੀਣ ਮਨੁੱਖ ਦਾ ਜੀਵਨ ਬਿਰਥਾ ਹੀ ਜਾਂਦਾ ਹੈ। ਸ਼ਕਤੀ ਮਾਇਆ ਦੇ ਉਪਾਸ਼ਕ ਸਾਕਤ ਪੁਰਸ਼ ਨਾਮ ਨੂੰ ਵਿਸਾਰ ਕੇ ਸਾਰੀ ਉਮਰ ਸਾਕਤ ਪੁਣੇ ਅਤੇ ਮਨਮੁਖਤਾ ਵਿੱਚ ਹੀ ਗੁਜ਼ਾਰ ਦਿੰਦੇ ਹਨ। ਉਹਨਾਂ ਦਾ ਵੀ ਕੋਈ ਜੀਵਨ ਹੈ ਜੋ ਨਾਮ ਵਿਸਾਰ ਕੇ ਜੀਵਦੇ ਹਨ। ਗੁਰੂ ਦੀਕਸ਼ਾਏ, ਗੁਰੂ ਦ੍ਰਿੜਾਏ, ਗੁਰਮਤਿ ਨਾਮ ਦੇ ਸਿਮਰਨ ਵਿੱਚ ਜੋ ਪ੍ਰਾਣੀ ਇੱਕ ਨਿਮਖ ਮਾਤਰ ਵੀ ਜੀਵਿਆ ਹੈ, ਉਹ ਲੱਖਾਂ ਕਰੋੜਾਂ ਦਿਨਾਂ ਤਾਈਂ ਸਦਾ ਸਦ ਅਸਥਿਰ ਜੀਵਨਾ ਥੀਵਿਆ ਹੈ। ਪਰੰਤੂ ਸਿਮਰਨ ਤੋਂ ਸੁੰਝਾ ਪ੍ਰਾਣੀ ਜਿਤਨੇ ਵੀ ਕਰਮ ਕਰਦਾ ਹੈ, ਉਹ ਮਨੁੱਖ ਉਸ ਕਾਗ ਕਾਉ ਦੀ ਨਿਆਈ ਹਨ ਜਿਸ ਦਾ ਮੂੰਹ ਬਿਸ਼ਟਾ ਗੰਦਗੀ ਨਾਲ ਭਰਿਆ ਰਹਿੰਦਾ ਹੈ। ਨਾਮ ਸਿਮਰਨ ਤੋਂ ਸੁੰਝਾ ਮੁੱਖ ਮਨੁੱਖ ਦਾ ਕਾਗ ਚੁੰਜ ਮੁੱਖਾ ਮੂੰਹ ਹੈ, ਜਿਸ ਵਿੱਚ ਹਰ ਦਮ ਵਿਸ਼ਟਾ ਹੀ ਭਰੀ ਰਹਿੰਦੀ ਹੈ। ਚਾਹੇ ਉਹ ਕਿਤਨੇ ਵੀ ਕਰਮ ਕਰ ਲਵੇ, ਉਹ ਬਿਸ਼ਟਾ ਕਰਮੀ ਹੀ ਰਹਿੰਦਾ ਹੈ। ਸਿਮਰਨ ਬਿਹੂਣ ਉਸਦੇ ਕਰਮ ਬਿਖਵਾਤੀ ਕਰਮ ਹੀ ਰਹਿੰਦੇ ਹਨ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਗੌੜੀ ਮਹਲਾ ਪੰਜਵਾਂ। ਜਿਸ ਦੀ ਹਿਰਦਿਓਂ ਗੁਰਮਤਿ ਨਾਮ ਦੇ ਨਾਲ ਸ਼ਰਧਾ ਭਾਵਨੀ ਵਾਲੀ ਪ੍ਰੀਤ ਨਹੀਂ ਲੱਗੀ ਅਤੇ ਜੋ ਗੁਰਮਤਿ ਨਾਮ ਅਭਿਆਸ ਕਮਾਈ ਵਿੱਚ ਤਤਪਰ ਨਹੀਂ ਹੋਇਆ, ਉਸਦੇ ਕਰੋੜਾਂ ਕਰੋੜ ਕਰਮ ਕੀਤੇ ਉਸਨੂੰ ਨਰਕਾਂ ਵਿੱਚ ਲੈ ਜਾਂਦੇ ਹਨ। ਆਨਮਤ ਕਰਮ ਭਾਵੇਂ ਕਰੋੜਾਂ ਕੋਈ ਕਰੇ, ਕਰਨੇ ਹਾਰੇ ਨੂੰ ਨਰਕਾਂ ਦਾ ਹੀ ਭਾਗੀ ਬਣਾਉਂਦੇ ਹਨ। ਬਿਨ ਸਿਮਰਨ ਕੱਖ ਵੀ ਕਰਮ ਸਹਾਈ ਨਹੀਂ ਹੁੰਦਾ। ਕੋਟ ਕਰਮ ਕਰਦਾ ਹੋਇਆ ਵੀ ਸਿੱਧਾ ਨਰਕਾਂ ਵਿੱਚ ਜਾਂਦਾ ਹੈ ਆਨਮਤ ਕਰਮ ਕਰਨਹਾਰਾ। ਪੌੜੀ ਰੇ ਮਨ ਬਿਨ ਹਰ ਜਹਿਰਚੋ, ਤਹ ਤਹ ਬੰਧਨ ਪਾਹੇ, ਜਿਹ ਬਿਦ ਕਤਹੂ ਨ ਛੂਟੀਐ, ਸਾਕਤ ਤੇਉ ਕਮਾਹੇ, ਹਉ ਹਉ ਕਰਤੇ ਕਰਮਰਤ, ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤੋ ਏਉ ਕਰਮ ਬਿਕਾਰ। ਬਾਧੇ ਜਮਕੀ ਜੇਵਰੀ, ਮੀਠੀ ਮਾਇਆ ਰੰਗ, ਭ੍ਰਮ ਕੇ ਮੋਹੇ ਨੈ ਬੁਝੈ, ਸੋ ਪ੍ਰਭ ਸਦ ਹੂੰ ਸੰਗ। ਲੇਖੈ ਗਣਤ ਨ ਛੂਟੀਐ, ਕਾਚੀ ਭੀਤ ਨ ਸੁਧ, ਜਿਸੈ ਬੁਝਾਏ ਨਾਨਕਾ, ਤਹ ਗੁਰਮੁਖ ਨਿਰਮਲ ਬੁੱਧ। ਗੌੜੀ ਬਾਵਨ ਅੱਖਰੀ ਮਹਲਾ ਪੰਜਵਾਂ। ਵਿਆਖਿਆ, ਨਾਮ ਸਿਮਰਨ ਬਿਨਾਂ ਜਿਹੜੇ ਜਿਹੜੇ ਕਰਮ ਕਰਨ ਵਿੱਚ ਮਨ ਰਹਿੰਦਾ ਹੈ, ਤੇਤੇ ਕਰਮ ਬੰਧਨ ਰੂਪ ਹੋ ਜਾਂਦੇ ਹਨ। ਨਾਮ ਸਿਮਰਨ ਬਿਨਾਂ ਜਿੰਨੇ ਵੀ ਕਰਮ ਹਨ, ਤਿਨ੍ਹਾਂ ਦੇ ਕਰਨ ਵਿੱਚ ਅਤੇ ਕਰਨਹਾਰੇ ਦੇ ਮਨ ਨੂੰ ਬੰਧਨ ਰੂਪੀ ਪੈਖੜ ਹੀ ਪੈਂਦੇ ਹਨ। ਮਾਦਾ ਪ੍ਰਸਤ ਮਨਮੁਖ ਸਾਕਤ ਪੁਰਸ਼ ਜਦ ਕਰਦਾ ਹੈ, ਤਦ ਐਸੇ ਹੀ ਕਰਮ ਕਰਦਾ ਹੈ। ਜਦੋਂ ਵੀ ਕਮਾਈ ਕਰਦਾ ਹੈ, ਤਾਂ ਤਿਨ੍ਹਾਂ ਹੀ ਕਰਮਾਂ ਦੀ ਕਮਾਈ ਕਰਦਾ ਹੈ ਜਿਨ੍ਹਾਂ ਦੇ ਕਰਨ ਕਰਕੇ ਬੰਧਨ ਐਸੇ ਪੈਂਦੇ ਹਨ ਕਿ ਬੰਧਨਾਂ ਵਿੱਚ ਹੀ ਜਕੜਿਆ ਜਾਂਦਾ ਹੈ। ਤਿਨ੍ਹਾਂ ਤੋਂ ਛੁਟਕਾਰਾ ਕਦੇ ਨਹੀਂ ਹੁੰਦਾ। ਨਾਮ ਸਿਮਰਨ ਤੋਂ ਬਿਨਾਂ ਜਿਤਨੇ ਵੀ ਕਰਮ ਹਨ, ਤਿਨ੍ਹਾਂ ਦੇ ਕਰਨਹਾਰੇ ਉਹਨਾਂ ਕਰਮਾਂ ਵਿੱਚ ਰਚੇ ਮਿਚੇ ਹੋਏ, ਖੱਚਤ ਹੋਏ, ਹਉਂ ਹਉਂ ਮੈਂ ਮੈਂ ਹੀ ਕਰਦੇ ਫਿਰਦੇ ਹਨ, ਤਿਨ੍ਹਾਂ ਦੀ ਹਉਂ ਮੈਂ ਹੀ ਵੱਧਦੀ ਹੈ, ਆਨ ਕਰਮਾਂ ਦੇ ਕਰਨ ਕਰ ਹਉਮੈ ਦਾ ਹੀ ਵਧੇਰਾ ਅਫਾਰਾ ਵੱਧਦਾ ਹੈ। ਨਾਮ ਨਾਲ ਪ੍ਰੀਤ ਰੁਚੀ ਨਾ ਹੋਣ ਕਰਕੇ ਜਿਹੜੇ ਵੀ ਕਰਮ ਸਾਕਤ ਪੁਰਸ਼ ਕਰਦਾ ਹੈ ਸੋ ਸਭੇ ਵਿਕਾਰ ਰੂਪ ਹਨ, ਮਿੱਠੀ ਮਾਇਆ ਦੇ ਰੰਗ ਰੰਗੀ ਕੁਸੰਗ ਵਿੱਚ ਫਸੇ ਗ੍ਰਸੇ ਹੋਏ ਜਮ ਕੀ ਜਿਉੜੀ ਨਾਲ ਬੰਨੇ ਰਹਿੰਦੇ ਹਨ, ਜਮ ਜਿਉੜੀ ਨਾਲ ਬੰਨੇ ਹੀ ਚਲੇ ਜਾਣਗੇ। ਭਰਮ ਦੇ ਮੁੱਠਿਆਂ ਨੂੰ ਮਾਇਆ ਹੀ ਮਿੱਠੀ ਲੱਗਦੀ ਹੈ, ਦ੍ਰਿਸ਼ਟਮਾਨ ਪਦਾਰਥ ਹੀ ਮਿੱਠੇ ਲੱਗਦੇ ਹਨ। ਜਿਨ੍ਹਾਂ ਨੇ ਸੰਗ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਹੈ, ਸਦਾ ਸੰਗ ਰਹਿਣ ਵਾਲੇ ਸਦਾ ਸੰਗ ਨਿਭਣ ਵਾਲੇ ਵਾਹਿਗੁਰੂ ਨੂੰ ਉਹ ਬੁੱਝਦੇ ਹੀ ਨਹੀਂ, ਬੁੱਝ ਹੀ ਨਹੀਂ ਸਕਦੇ, ਕਿਉਂਕਿ ਮੋਹ ਮਾਇਆ ਦੀ ਫਾਂਸ ਉਹਨਾਂ ਉੱਤੇ ਪਈ ਹੋਈ ਹੈ, ਇਸ ਕਰਕੇ ਉਹਨਾਂ ਦੀ ਮੱਤ ਮਾਰੀ ਹੀ ਰਹਿੰਦੀ ਹੈ। ਇਹ ਅਹਿਸਾਸ ਹੀ ਉਹਨਾਂ ਨੂੰ ਸਫੁਰਨ ਨਹੀਂ ਹੁੰਦਾ ਕਿ ਸਦਾ ਸੰਗੀ ਵਾਹਿਗੁਰੂ ਅੰਤਰਜਾਮੀ ਉਹਨਾਂ ਦੇ ਹਰ ਦਮ ਸਾਥ ਹੈ, ਉਹਨਾਂ ਦੇ ਕਰਮਾਂ ਕੁਕਰਮਾਂ ਨੂੰ ਪੇਖਦਾ ਪਰਖਦਾ ਹੈ। ਕਰਮਾਂ ਦਾ ਹਿਸਾਬ ਲੇਖਾ ਕੀਤਿਆਂ, ਲੇਖੇ ਦੀ ਗਿਣਤੀ ਮਿਣਤੀ ਕੀਤਿਆਂ, ਗਿੱਟੀਆਂ ਗਿਣਦਿਆਂ ਛੁਟਕਾਰਾ ਕਦੇ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ, ਕਿਉਂਕਿ ਜਿਤਨੇ ਵੀ ਕਰਮ ਕਾਂਡ ਕੀਤੇ ਜਾਂਦੇ ਹਨ ਕਾਇਆਂ ਨੂੰ ਸੋਧਣ ਸਾਧਣ ਹਿੱਤ ਹੀ ਕੀਤੇ ਜਾਂਦੇ ਹਨ। ਪਰ ਇਹ ਕਾਇਆ ਨਿਰੀ ਕੱਚੀ ਕੰਧ ਹੈ, ਕਰਮ ਕਾਂਡ ਨਾਲ ਸ਼ੁੱਧ ਨਹੀਂ ਹੁੰਦੀ। ਜਿਸ 'ਤੇ ਨਦਰ ਕਰਮੀ ਮੇਰ ਹੋ ਜਾਂਦੀ ਹੈ ਤਿਸ ਦੀ ਬੁੱਧੀ ਗੁਰੂ ਨਾਨਕ ਨੂੰ ਮਿਲ ਕੇ ਨਿਰਮਲ ਹੋ ਜਾਂਦੀ ਹੈ ਅਤੇ ਨਿਰਮਲ ਕਰਮ ਕਰਨਹਾਰੀ ਹੋ ਜਾਂਦੀ ਹੈ। ਬਿਨਾਂ ਗੁਰੂ ਦੀ ਕਲਾ ਵਰਤੇ ਨਾ ਹੀ ਬੁੱਧੀ ਨਿਰਮਲ ਹੁੰਦੀ ਹੈ, ਕਬੁੱਧੀ ਹੀ ਰਹਿੰਦੀ ਹੈ ਅਤੇ ਨਾ ਹੀ ਨਿਰਮਲ ਕਰਮਾਂ ਵੱਲ ਰੁਚੀ ਆਉਂਦੀ ਹੈ। ਨਾਮ ਬਿਨਾਂ ਕੁਸ਼ਟੀ ਮੋਹ ਅੰਧਾ, ਸਭ ਨਿਹਫਲ ਕਰਮ ਕੀਏ ਦੁੱਖ ਧੰਦਾ, ਹਰ 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 ਜਸ ਜਪੈ ਵੱਡ ਭਾਗੀ, ਨਾਨਕ ਗੁਰਮਤਿ ਨਾਮ ਲਿਵ ਲਾਗੀ। ਆਸਾ ਮਹਲਾ ਚੌਥਾ। ਨਾਮਹੀਣ ਹਰੇਕ ਮਨੁੱਖ ਨੂੰ ਹਉਮੈ ਦਾ ਕੁਸ਼ਟ ਕੋੜ ਹੋਇਆ ਵਿਆ ਹੈ, ਹਰੇਕ ਮਨੁੱਖ ਨਾਮ ਬਿਨਾਂ ਮੇਰੀ ਮੇਰੀ ਦੀ ਮਮਤਾ ਦਾ ਅੰਨਾ ਕੀਤਾ ਹੋਇਆ ਹੈ। ਉਸਦੇ ਅਰਥਾਤ ਨਾਮਹੀਣ ਮੀਣੇ ਮਨੁੱਖ ਦੇ ਸਭ ਕਰਮ ਕੀਤੇ ਨਿਹਫਲ ਹੀ ਜਾਂਦੇ ਹਨ, ਜਿਤਨੇ ਕਰਮ ਵੀ ਉਹ ਕਰਦਾ ਹੈ ਉਹ ਸਭੇ ਕਰਮ ਦੁੱਖ ਧੰਦੇ ਵਾਲੇ ਹੀ ਹੁੰਦੇ ਹਨ। ਸੰਸਾਰੀ ਧੰਦਿਆਂ ਵਿੱਚ ਨਿਰਾ ਦੁੱਖ ਹੀ ਦੁੱਖ ਹੈ। ਕੋਈ ਵਡਭਾਗੀ ਹੀ ਐਸਾ ਜਨ ਹੁੰਦਾ ਹੈ ਜਿਸ ਦਾ ਮੁੱਖ ਪ੍ਰਯੋਜਨੀ ਕੰਮ ਕਰਮ ਨਾਮ ਜਪਣਾ ਅਤੇ ਨਾਮ ਜਸ ਗਾਉਣਾ ਸਿਫਤ ਸਲਾਹ ਕਰਨਾ ਹੁੰਦਾ ਹੈ। ਗੁਰੂ ਨਾਨਕ ਦੇ ਘਰ ਤੋਂ ਪ੍ਰਾਪਤ ਹੋਏ ਗੁਰਮਤ ਨਾਮ ਦੇ ਅਭਿਆਸ ਕੀਤਿਆਂ, ਗੁਰਮਤ ਨਾਮ ਰੂਪੀ ਕਰਮ ਕਾਰ ਕੀਤਿਆਂ ਹੀ ਸਦਗਤੀ ਹੁੰਦੀ ਹੈ, ਕਿਉਂਕਿ ਗੁਰਮਤ ਨਾਮ ਦੀ ਅਭਿਆਸ ਕਮਾਈ ਦੇ ਪ੍ਰਤਾਪ ਨਾਲ ਮਾਇਆ ਬੰਧਨ ਟੁੱਟ ਕੇ ਇੱਕ ਨਾਮ ਨਾਲ ਹੀ ਲਿਵ ਲੱਗ ਜਾਂਦੀ ਹੈ। ਜਿਉਂ ਲੱਗਦੀ ਹੈ ਫੇਰ ਲੱਗੀ ਹੀ ਰਹਿੰਦੀ ਹੈ। ਮਾਇਆ ਮੋਹ ਅਤੇ ਮੈਂ ਮੇਰੀ ਦੀ ਮਮਤਾ ਉਸਦੀ ਬਿਰਤੀ ਉੱਤੇ ਪ੍ਰਬਲ ਨਹੀਂ ਪੈਂਦੀ। ਵੇਦ ਪੁਰਾਣ ਸਿਮ੍ਰਿਤ ਸਭ ਖੋਜੇ, ਕਹੂ ਨਾ ਉਬਰ ਨਾ, ਕਹੋ ਕਬੀਰ ਇਉਂ ਰਾਮੈ ਜੰਪੋ, ਮੇਟ ਜਨਮ ਮਰਨਾ। ਆਸਾ ਸ੍ਰੀ ਕਬੀਰ ਜੀਓ। ਵੇਦ ਪੁਰਾਣ ਅਤੇ ਸਿਮ੍ਰਤੀਆਂ ਦੇ ਆਨਮਤ ਪੁਸਤਕ ਘੋਖ ਘੋਖ ਕੇ ਦੇਖੇ, ਇਹਨਾਂ ਆਨਮਤ ਪੁਸਤਕਾਂ ਦੇ ਅਨੁਸਾਰੀ ਕਰਮ ਕੀਤਿਆਂ ਕਿਸੇ ਵੀ ਕਰਮ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੁੰਦਾ। ਕੇਵਲ ਗੁਰਮਤਿ ਨਾਮ ਜਪਿਆਂ ਹੀ ਬੰਦ ਖਲਾਸੀ ਹੁੰਦੀ ਹੈ ਅਤੇ ਜਨਮ ਮਰਨ ਦੀ ਫਾਸੀ ਕੱਟੀ ਦੀ ਹੈ ਅਤੇ ਆਵਾਗਵਨੀ ਗੇੜ ਵਾਲੀ ਚੁਰਾਸੀ ਮਿਟਦੀ ਹੈ। ਅਸ਼ਟ ਸਾਜ ਸਾਜ ਪੁਰਾਣ ਸੋਧੈਂ ਕਰੈਂ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀਂ ਕਹੈ ਨਾਨਕ ਦਾਸ। ਤਨਾਸਰੀ ਮਹਲਾ ਪਹਿਲਾ। ਅਰਥ ਬੋਧ ਲਿਖਣ ਵਾਲੇ ਅੱਠੇ ਅੰਗ ਵਿਆਕਰਨ ਆਦਿ ਸਾਰੇ ਸਮਾਨ ਇਕੱਤਰ ਕਰਕੇ ਪੁਰਾਣਾਂ ਨੂੰ ਬਥੇਰਾ ਵਿਚਾਰਿਆ ਗਿਆ ਅਤੇ ਬਥੇਰਿਆਂ ਨੇ ਪੁਰਾਣਾਂ ਨੂੰ ਸੋਧਿਆ ਵਿਚਾਰਿਆ ਅਤੇ ਬਥੇਰਿਆਂ ਨੇ ਬੇਦਾਂ ਦਾ ਅਭਿਆਸ ਕੀਤਾ ਅਤੇ ਬੇਦਾਚਾਰੀ ਪੁਰਾਣਾਚਾਰੀ ਬਥੇਰੇ ਕਰਮ ਕੀਤੇ। ਪਰ ਇਹਨਾਂ ਪੁਰਾਣਾਚਾਰੀ ਬੇਦਾਚਾਰੀ ਕਰਮਾਂ ਦੇ ਕਰਨ ਕਰ ਅੱਜ ਤਾਈਂ ਕਿਸੇ ਦੀ ਗਤ ਮੁਕਤ ਨਹੀਂ ਹੋਈ ਅਤੇ ਨਾ ਹੋਵੇਗੀ। ਗੁਰੂ ਨਾਨਕ ਸਾਹਿਬ ਆਪ ਆਪਣੇ ਮੁਖਾਰਬਿੰਦ ਤੋਂ ਫੁਰਮਾਉਂਦੇ ਹਨ ਕਿ ਬੇਦਾਂ ਆਦਿ ਦੇ ਆਨਮਤ ਧਰਮ ਪੁਸਤਕਾਂ ਦਾ ਪੜ੍ਹਨਾ ਵਿਚਾਰਨਾ ਅਤੇ ਇਹਨਾਂ ਅਨੁਸਾਰੀ ਕਰਮਾਂ ਦਾ ਅਭਿਆਸ ਕਰਨਾ ਬਿਲਕੁਲ ਬੇਫਾਇਦਾ ਹੈ। ਗੁਰਮਤਿ ਨਾਮ ਬਿਨਾਂ ਕਿਸੇ ਦੀ ਮੁਕਤੀ ਨਾ ਹੋਈ ਅਤੇ ਨਾ ਹੋਵੇਗੀ। ਘੋਖੇ ਮੁੰਜਨ ਸਿਮ੍ਰਿਤ ਪੁਰਾਨਾ ਬੇਦ ਪੁਕਾਰੈ ਘੋਖ ਕਿਰਪਾ ਸਿੰਧ ਸੇਵ ਸੱਚ ਪਾਈਐ ਦੋਵੇਂ ਸੁਹੇਲੇ ਲੋਕ। ਆਨ ਅਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ। ਤਨਾਸਰੀ ਮਹਲਾ ਪੰਜਵਾਂ। ਭਾਵ ਅਰਥ ਰਿਸ਼ੀਆਂ ਮੁਨੀਆਂ ਜਨਾਂ ਦੀਆਂ ਬਣਾਈਆਂ ਸਿਮਰਤੀਆਂ ਘੋਖ ਘੋਖ ਕੇ ਬੜੇ ਗੌ ਨਾਲ ਲੋਕਾਂ ਨੇ ਪੜ੍ਹੀਆਂ ਅਤੇ ਪੁਰਾਣ ਵੀ ਘੋਟਾ ਲਾ ਕੇ ਕੰਠਾਗਰ ਕਰਕੇ ਪੜ੍ਹੇ। ਬਥੇਰਿਆਂ ਪੰਡਤਾਂ ਬੇਦ ਵੇਤਿਆਂ ਨੇ ਬ੍ਰਹਮਾ ਦੇ ਬਣਾਏ ਹੋਏ ਬੇਦ ਵੀ ਘੋਟ ਘੋਟ ਕੇ ਪੜ੍ਹੇ ਪੁਕਾਰੇ ਅਤੇ ਹੁਣ ਵੀ ਬੇਦ ਵਿਦਿਆ ਨੂੰ ਲੋਕ ਪੁਕਾਰ ਪੁਕਾਰ ਕੇ ਪੜ੍ਹਦੇ ਹਨ। ਪਰ ਇਹਨਾਂ ਸਿਮਰਤੀਆਂ ਪੁਰਾਣਾਂ ਅਤੇ ਬੇਦਾਂ ਦੇ ਘੋਖਣ ਨਾਲ ਕੁਛ ਨਾ ਬਣਿਆ, ਨਾ ਕੁਛ ਬਣਦਾ ਹੈ, ਨਾ ਬਣੇਗਾ। ਬਣੇਗਾ ਤਾਂ ਕਿਰਪਾ ਸਾਗਰ ਵਾਹਿਗੁਰੂ ਦੀ ਸਿਮਰਨ ਰੂਪੀ ਸੇਵਾ ਕੀਤਿਆਂ ਬਣੇਗਾ, ਜਿਸ ਦੇ ਸਿਮਰਨ ਸੇਵਨ ਕਰਕੇ ਹਲਤ ਪਲਤ ਦੋਵੇਂ ਲੋਕ ਸੁਹੇਲੇ ਹੁੰਦੇ ਹਨ। ਵਾਹਿਗੁਰੂ ਸਿਮਰਨ ਤੋਂ ਬਿਨਾਂ ਹੋਰ ਕਰਮ ਆਚਾਰ ਵਿਵਹਾਰੀ ਜੋ ਕਰਨੀਆਂ ਕਰਮ ਕਾਂਡੀ ਕਰਤੂਤਾਂ ਹਨ ਸੋ ਸਭੇ ਹੀ ਫੋਕੀਆਂ ਹਨ। ਸਤਿਗੁਰੂ ਨਾਨਕ ਰੂਪ ਸੱਚੇ ਗੁਰਸਾਧ ਨੂੰ ਮਿਲਿਆ ਸਾਰੇ ਹੀ ਸੋਗ ਵਿਜੋਗ ਅਤੇ ਰੋਗ ਬਿਨਸ ਜਾਂਦੇ ਹਨ ਅਤੇ ਜਨਮ ਜਨਮ ਦੇ ਭੈ ਕੱਟੇ ਜਾਂਦੇ ਹਨ। ਸਿਮਰਨਹੀਣ ਕਿਸੇ ਵੀ ਕਰਮ ਕਰਤੂਤ ਕਰਨੀ ਕੀਤਿਆਂ ਕੁਛ ਨਹੀਂ ਬਣਦਾ ਅਤੇ ਕੁਛ ਨਹੀਂ ਸਰਦਾ। ਬਿਲਾਵਲ ਮਹੱਲਾ ਨੌਵਾਂ। ਜਾ ਮੈਂ ਭਜਨ ਰਾਮ ਕੋ ਨਾਹੀਂ ਤਿਹ ਨਰ ਜਨਮ ਅਕਾਰਥ ਖੋਇਆ ਯਹ ਰਾਖੋ ਮਨ ਮਾਹੀ ਰਹਾਓ। ਤੀਰਥ ਕਰੈ ਬ੍ਰਤ ਫੁਨ ਰਾਖੈ ਨਹਿ ਮਨੁਆ ਬਸ ਜਾਕੋ ਨਿਹਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਯਾਕੋ। ਜੈਸੇ ਪਾਹਨ ਜਲ ਮੈਂ ਰਾਖਿਓ ਭੇਦੈ ਨਾਹ ਤਹਿ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਨੀ। ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਯਹ ਭੇਦ ਬਤਾਵੈ ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ। ਭਾਵ ਅਰਥ ਜਿਸ ਪ੍ਰਾਣੀ ਦੇ ਹਿਰਦੇ ਅੰਦਰ ਰਮਤ ਰਾਮ ਸਰਬਤਰ ਰਮ ਰਹੇ ਪਰਮਾਤਮਾ ਵਾਹਿਗੁਰੂ ਦਾ ਭਜਨ ਨਹੀਂ ਹੈ ਤਿਸ ਨਰ ਪ੍ਰਾਣੀ ਨੇ ਆਪਣਾ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਇਸ ਗੱਲ ਦੀ ਨਿਸ਼ਚੇ ਕਰਕੇ ਮਨ ਅੰਦਰ ਗੰਢ ਬੰਨ ਲਵੋ। ਇਸ ਵਿੱਚ ਰੰਚਕ ਵੀ ਸੰਦੇਹ ਨਹੀਂ। ਜਿਸ ਪ੍ਰਾਣੀ ਦਾ ਮਨ ਖਿੰਡਿਆ ਫਿਰਦਾ ਹੈ, ਵਸ ਵਿੱਚ ਨਹੀਂ ਰਹਿੰਦਾ, ਉਸ ਦੇ ਤੀਰਥ ਕਰਮ ਅਤੇ ਵਰਤ ਆਦਿਕ ਰੱਖਣ ਵਾਲੇ ਕਰਮ ਸਭ ਬਿਰਥੇ ਹਨ। ਇਹਨਾਂ ਕਰਮਾਂ ਦੇ ਕੀਤਿਆਂ ਮਨ ਦਾ ਖਿੰਡਾਓ ਨਹੀਂ ਹਟਦਾ, ਨਾ ਹੀ ਮਨ ਵਸ ਵਿੱਚ ਆਉਂਦਾ ਹੈ। ਉਸ ਦੇ ਉਕਤ ਤੀਰਥਾਏ ਕਰਮ ਕੀਤੇ ਸਭੇ ਹੀ ਨਿਸਫਲ ਹਨ। ਇਹਨਾਂ ਕਰਮਾਂ ਦਾ ਫਲ ਕੋਈ ਵੀ ਨਹੀਂ। ਇਹ ਬਾਤ 16 ਆਨੇ ਸੱਚੀ ਨਿਰੋਲ ਸੱਚੀ ਆਖੀ ਹੈ ਸਤਿਗੁਰੂ ਨੇ। ਸਤਿਗੁਰੂ ਗੁਰੂ ਨੌਵੀਂ ਪਾਤਸ਼ਾਹੀ ਨੇ। ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖਿਆ ਪਾਣੀ ਉਸ ਦੇ ਅੰਦਰ ਪ੍ਰਵੇਸ਼ ਨਹੀਂ ਹੁੰਦਾ, ਤੈਸੇ ਹੀ ਭਗਤੀਹੀਣ ਪ੍ਰਾਣੀ ਦੀ ਇਹ ਪਛਾਣ ਹੈ ਕਿ ਉਸ ਦੇ ਕਰਮ ਧਰਮ ਕੀਤੇ ਸਭ ਨਿਹਫਲ ਹਨ, ਕਿਉਂਕਿ ਉਹ ਉਸਨੂੰ ਪੁੰਦੇ ਹੀ ਨਹੀਂ। ਸਤਿਗੁਰੂ ਨਾਨਕ ਨੌਵੇਂ ਗੁਰੂ ਪਾਤਸ਼ਾਹ ਇਹ ਤੱਤ ਭੇਦ ਵਾਲੀ ਬਾਤ ਭਾਕ ਕੇ ਫੁਰਮਾਉਂਦੇ ਹਨ ਕਿ ਕਲਯੁੱਗ ਅੰਦਰ ਕਲਿਆਣ ਮੁਕਤੀ ਕੇਵਲ ਨਾਮ ਦੇ ਸਿਮਰਨ ਤੋਂ ਹੀ ਮਿਲਦੀ ਹੈ, ਅਤੇ ਨਾਮ ਗੁਰੂ ਤੋਂ, ਗੁਰੂ ਨਾਨਕ ਦੇਵ ਤੋਂ ਮਿਲਦਾ ਹੈ। ਸੋਈ ਨਰ ਪ੍ਰਾਣੀ ਤਤ ਗੌਰਵਤਾ ਵਾਲਾ ਗੰਭੀਰ ਗਰੂਆ ਹੈ, ਜਿਸ ਦਾ ਕਿੱਤਾ ਹੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਣ ਦਾ ਹੈ। ਨਾਮ ਬਿਨਾਂ ਸਭ ਝੂਠ ਪਰਾਨੀ, ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪਰਾਨੀ ਰਹਾਉ। ਤੀਰਥ ਨਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹਉਮੈ ਫੈਲ, ਲੋਕ ਪਚਾਰੈ ਗਤ ਨਹੀਂ ਹੋਏ, ਨਾਮ ਬਿਹੂਣੇ ਚਲਸੈ ਰੋਏ। ਬਿਨ ਹਰ ਨਾਮ ਨਾ ਟੂਟਸ ਪਟਲ, ਸੋਧੇ ਸਾਸਤਰ ਸਿਮਰਿਤ ਸਗਲ, ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾ ਸੇ ਸੂਖ ਸਮਾਏ। ਰਾਮ ਕਲੀਮਾ ਲਾ ਪੰਜਵਾਂ ਪਾਵਰਥ। ਹੇ ਪ੍ਰਾਣੀ, ਨਾਮ ਬਿਨਾਂ ਜੋ ਕਰਮ ਪਸਾਰਾ ਜਗਤ ਵਿਖੇ ਵਰਤ ਰਿਹਾ ਹੈ, ਸਭ ਝੂਠਾ ਹੈ, ਨਿਰਾਹੀ ਝੂਠ ਹੈ। ਜਿਹੜੇ ਲੋਕ ਗੋਬਿੰਦ ਦਾ ਭਜਨ ਛੱਡ ਕੇ ਹੋਰਨਾਂ ਕਰਮਾਂ ਕਾਂਡਾਂ ਵਿੱਚ ਰੱਤੇ ਮੱਤੇ ਹੋਏ ਹਨ, ਉਹ ਪ੍ਰਾਣੀ ਸਭ ਮਾਇਆ ਦੇ ਮੁੱਠੇ ਹੋਏ ਹਨ। ਤੀਰਥ ਨਹਾਉਣ ਦਾ ਜੋ ਲੋਕਾਚਾਰੀ ਕਰਮ ਹੈ, ਇਹ ਬਿਰਥਾ ਹੈ, ਕਿਉਂਕਿ ਤੀਰਥ ਨਹਾਤਿਆਂ ਮੈਲ ਨਹੀਂ ਉਤਰਦੀ। ਇਸੇ ਤਰ੍ਹਾਂ ਹੋਰ ਜਿਤਨੇ ਵੀ ਆਨਮਤ ਦੇ ਕਰਮ ਧਰਮ ਹਨ, ਸਭ ਹਉਮੈ ਦਾ ਹੀ ਫੈਲਾਓ ਪਸਾਰਾ ਅਤੇ ਬਫਣ ਬਫਾਰਾ ਹਨ। ਇਹਨਾਂ ਆਨਮਤ ਕਰਮਾਂ ਧਰਮਾਂ ਦੇ ਕੀਤਿਆਂ ਹਉਮੈ ਦਾ ਅਫਰੇਮਾ ਅਫਾਰਾ ਸਗੋਂ ਹੋਰ ਵੱਧਦਾ ਹੈ। ਲੋਕਾਂ ਨੂੰ ਪਰਚਾਉਣ ਵਾਲੇ ਲੋਕਾਚਾਰੀ ਕਰਮ ਕੀਤਿਆਂ ਕਿਸੇ ਦੀ ਗਤੀ ਨਹੀਂ ਹੁੰਦੀ। ਨਾਮ ਬਿਹੂਣ ਕਰਮ ਕਰਨ ਵਾਲੇ ਜਿਹੜੇ ਵੀ ਲੋਕ ਜੱਗ ਵਿਖੇ ਹੋਏ ਹਨ ਜਾਂ ਹੋਣਗੇ, ਉਹ ਸਭੇ ਹੀ ਰੋ ਕੇ, ਹੱਥ ਧੋ ਕੇ, ਖਾਲੀ ਹੱਥੀਂ ਜੱਗ ਤੋਂ ਚਲੇ ਜਾਣਗੇ। ਪਛੋਤਾਉਂਦੇ ਅਤੇ ਰੋਂਦੇ ਰਵਾਂਦੇ ਹੀ ਚਲੇ ਜਾਣਗੇ। ਨਾਮ ਤੋਂ ਬਿਨਾਂ ਭਰਮ ਦੇ ਛੌੜ ਕਿਸੇ ਦੇ ਨਹੀਂ ਕੱਟੇ ਜਾਂਦੇ, ਕੱਟੇ ਜਾ ਸਕਦੇ ਹੀ ਨਹੀਂ। ਭਰਮ ਦੇ ਪਰਦੇ ਖੋਲਣ ਹਾਰਾ ਹੈ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਦਾ ਗੁਰੂ ਘਰਾਣਾ ਹੀ ਹੈ, ਨਹੀਂ ਤਾਂ ਹੋਰ ਕਿਸੇ ਮਤ ਮਤਾਂਤਰੀ ਕਰਮ ਧਰਮ ਦੁਆਰਾ ਇਹ ਛੌੜ ਨਹੀਂ ਕੱਟੇ ਜਾਂਦੇ ਅਤੇ ਇਹ ਪਰਦੇ ਭਰਮ ਦੇ ਨਹੀਂ ਖੁੱਲਦੇ। ਸਿਮਰਤੀਆਂ ਅਤੇ ਸ਼ਾਸਤਰ ਸਭ ਸੋਧ ਸੋਧ ਕੇ ਪੜਤਾਲੇ ਗਏ ਹਨ। ਕਿਸੇ ਵੀ ਸਿਮਰਤ ਸ਼ਾਸਤਰ ਦੇ ਪੜਿਆਂ ਘੋਖਿਆਂ ਕਰਮੋਖਿਆਂ ਭਰਮ ਅਗਿਆਨ ਦੇ ਪਰਦੇ ਨਹੀਂ ਲੱਥਦੇ। ਨਾਮ ਜਪਣ ਦੀ ਪਰਮਾਰਥੀ ਕਾਰ ਵਿੱਚ ਸੋਈ ਜਨ ਲੱਗਦਾ ਹੈ ਜਿਸ ਨੂੰ ਆਪ ਕਰਮ ਵਿਧਾਤਾ ਵਾਹਿਗੁਰੂ ਆਪਣੀ ਕਿਰਪਾ ਕਰ ਨਾਮ ਜਪਾਉਣ ਲਾਵੇ। ਤਿਸ ਨਾਮ ਜਪਣ ਵਾਲੇ ਜਨ ਨੂੰ ਸਰਬ ਫਲਾ ਪਰਦਾਤਨੀ ਲੱਭਤਾ ਹੁੰਦੀ ਹੈ। ਸੋਈ ਜਨ ਸੱਚੇ ਆਤਮਕ ਪਰਮਾਰਥਕ ਸੁੱਖ ਵਿੱਚ ਜਾਏ ਸਮਾਉਂਦਾ ਹੈ। ਸਗਲੇ ਕਰਮ ਧਰਮ ਜੁਗ ਸਾਧਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਧਾ। ਭਈ ਕਿਰਪਾ ਨਾਨਕ ਸਤ ਸੰਗੇ, ਤੋ ਧਨ ਪਿਰ ਆਨੰਦ ਉਲਾਸਾ ਹੈ। ਮਾਰੂ ਸੋਲ੍ਹੇ ਮਹਲਾ ਪੰਜਵਾਂ। ਭਾਵ ਹਰੇਕ ਯੁੱਗ ਦੇ ਸਗਲੇ ਕਰਮ ਧਰਮ ਸੋਧ ਕੇ ਪਰਖ ਪਰਖਾ ਲਏ, ਅਰ ਇਹ ਨਿਸ਼ਚੇ ਕਰ ਸਿੱਟਾ ਕੱਢ ਲਿਆ ਕਿ ਕਿਸੇ ਵੀ ਕਰਮ ਧਰਮ ਤੋਂ ਇੱਕ ਤਿਲ ਮਾਤਰ ਵੀ ਸੱਚਾ ਪਰਮਾਰਥੀ ਆਤਮ ਸੁੱਖ ਨਹੀਂ ਲੱਜਦਾ। ਬਿਨਾਂ ਹਰ ਰਸ ਰਤਿਆਂ ਆਤਮ ਸੁੱਖ ਸੱਚਾ ਸੁੱਖ ਕਿੱਥੇ? ਹਰ ਸਿਮਰਨ ਕਰ ਹੀ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਨੇ ਕਿਰਪਾ ਕੀਤੀ ਤਾਂ ਗੁਰੂ ਘਰ ਦਾ ਸਤਸੰਗ ਲੱਭਾ, ਤਾਂ ਹਰ ਸਿਮਰਨ ਅਤੇ ਸਿਮਰਨ ਰਸ ਪ੍ਰਾਪਤ ਹੋਇਆ। ਘੱਟ ਅੰਦਰੇ ਹੀ ਪ੍ਰੈ ਪ੍ਰੀਤਮ ਦਾ ਮਿਲਾਪ ਹੋ ਗਿਆ। ਪਰਮਾਤਮਾ ਪਤੀ ਪ੍ਰੀਤਮ ਨਾਲ ਇੱਕ ਹਿਰਦੇ ਸੇਜ 'ਤੇ ਲਿਟ ਲਿਟਾਏ ਕੇ ਅਤੇ ਇੱਕਮਿਕ ਹੋ ਕੇ ਹੇਲ ਮੇਲ ਕੇਲ ਕੀਤਿਆਂ ਹੀ ਆਨੰਦ ਉਲਾਸ ਨਸੀਬ ਹੋਇਆ। ਉਸ ਸੁੱਖ ਦੀ ਗਹਿਣ ਗਤ ਕਥੀ ਹੀ ਨਹੀਂ ਜਾਂਦੀ। ਖੱਟ ਕਰਮ ਕੁਲ ਸੰਯੁਕਤ ਹੈ, ਹਰ ਭਗਤ ਹਿਰਦੈ ਨਾ ਹੈ। ਚਰਨਾਰ ਬਿੰਦ ਨਾ ਕਥਾ ਭਾਵੈ, ਸੁਪੱਚ ਤੁਲ ਸਮਾਨ। ਕੇਦਾਰਾ ਰਵਿਦਾਸ ਜੀਓ। ਸ਼ਾਸਤਰਾਂ ਦੇ ਦੱਸੇ ਖੱਟ ਕਰਮ ਕਰਨ ਵਾਲਾ ਹੋਵੇ, ਚੰਗੀ ਖਾਨਦਾਨੀ ਕੁਲ ਵਾਲਾ ਹੋਵੇ, ਪਰੰਤੂ ਪਰਮਾਤਮਾ ਦੇ ਚਰਨ ਕਮਲਾਂ ਦੀ ਕਥਾ ਦਾ ਰਸੀਆ ਨਾ ਹੋਵੇ, ਵਾਹਿਗੁਰੂ ਸਿਮਰਨ ਦੇ ਰਸ ਤੋਂ ਬਿਹੂਣਾ ਹੋਵੇ, ਉਹ ਚੰਡਾਲ ਦੇ ਸਮਾਨ ਹੈ। ਬਿਨ ਸਿਮਰਨ ਬਿਨ ਹਰ ਰਸ ਆਇਆਂ ਉੱਚੇ ਤੋਂ ਉੱਚੇ ਕਰਮ ਕੀਤੇ ਨਿਸਫਲ ਹਨ। ਭੈਰੋਂ ਮਹੱਲਾ ਪਹਿਲਾ। ਜਗਨ ਹੋਮ ਪੁੰਨ ਤਾਂ ਪੂਜਾ, ਦੇਹ ਦੁਖੀ ਨਿਤ ਦੁੱਖ ਸਹੈ। ਰਾਮ ਨਾਮ ਬਿਨ ਮੁਕਤ ਨਾ ਪਾਵਸ, ਮੁਕਤ ਨਾਮ ਗੁਰਮੁਖ ਲਹੈ। ਰਾਮ ਨਾਮ ਬਿਨ ਬਿਰਥੇ ਜਗ ਜਨਮਾਂ, ਬਿਖ ਖਾਵੈ ਬਿਖ ਬੋਲੀ ਬੋਲੈ। ਬਿਨ ਨਾਵੈ ਨਿਹਫਲ ਮਰ ਭ੍ਰਮਣਾ ਰਹਾਉ। ਪੁਸਤਕ ਪਾਠ ਵਿਆਕਰਣ ਵਖਾਣੈ, ਸੰਧਿਆ ਕਰਮ ਤਿਕਾਲ ਕਰੈ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ। ਡੰਡ ਕਮੰਡਲ ਸਿਖਾ ਸੂਤ ਧੋਤੀ, ਤੀਰਥ ਗਮਨ ਅਤ ਭ੍ਰਮਣ ਕਰੈ। ਰਾਮ ਨਾਮ ਬਿਨ ਸ਼ਾਂਤ ਨ ਆਵੈ, ਜਪ ਹਰ ਹਰ ਨਾਮ ਸੋ ਪਾਰ ਪਰੈ। ਜਟਾ ਮੁਕਟ ਤਨ ਭਸਮ ਲਗਾਈ, ਬਸਤ੍ਰ ਛੋੜ ਤਨ ਨਗਨ ਭਇਆ। ਰਾਮ ਨਾਮ ਬਿਨ ਤ੍ਰਿਪਤ ਨ ਆਵੈ, ਕਿਰਤ ਕੈ ਬੰਧ ਹੈ ਭੇਖ ਭਇਆ। ਜੇਤੇ ਜੀ ਜੰਤ ਜਲ ਥਲ ਮਹੀਅਲ, ਜਤ੍ਰ ਕਤ੍ਰ ਤੂੰ ਸਰਬ ਜੀਆ। ਗੁਰ ਪ੍ਰਸਾਦ ਰਾਖ ਲੇ ਜਨ ਕੋ, ਹਰ ਰਸ ਨਾਨਕ ਝੋਲ ਪੀਆ। ਵਿਆਖਿਆ। ਤਤ ਭਾਵ ਇਸ ਗੁਰਵਾਕ ਸਮੁੱਚੇ ਦਾ ਇਹ ਹੈ ਕਿ ਸਰਬ ਸ੍ਰੇਸ਼ਠ ਸਰਬੋਤਮ ਵਸਤੂ ਤਤ ਪਦਾਰਥ ਗੁਰਮਤ ਨਾਮ ਹੀ ਹੈ, ਜੋ ਕੇਵਲ ਗੁਰ ਪ੍ਰਸਾਦ ਕਰ ਹੀ ਮਿਲਦਾ ਹੈ, ਜਿਸ ਤੋਂ ਬਿਨਾਂ ਸਾਰੇ ਕਰਮ ਧਰਮ ਆਨਮਤੀਆਂ ਮਨਮਤੀਆਂ ਦੇ ਸਭ ਫਜ਼ੂਲ ਹਨ, ਨਿਰੀ ਖਲ ਜਗਣ ਵਾਲੇ ਹੀ ਹਨ, ਭਰਮਾਂ ਵਿੱਚ ਹੀ ਪਾਉਂਦੇ ਹਨ ਕਰਮ ਧਰਮ ਕਰਨ ਵਾਲੇ ਪ੍ਰਾਣੀ ਨੂੰ। ਨਾ ਹੀ ਇਹਨਾਂ ਕਰਮਾਂ ਦੁਆਰਾ ਪ੍ਰਾਣੀ ਦਾ ਭਰਮ ਦੂਰ ਹੁੰਦਾ ਹੈ, ਨਾ ਹੀ ਮੁਕਤੀ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਗੁਰਮਤਿ ਨਾਮ ਸਿਮਰਨ ਦੁਆਰਾ ਹੀ ਤਤ ਮੁਕਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਪਾਰ ਬ੍ਰਹਮ ਪਰਮਾਤਮਾ ਹਰੇਕ ਥਾਨ ਪਰਿਪੂਰਨ ਅਤੇ ਹਾਜ਼ਰ ਨਾਜ਼ਰ ਦਿਸਦਾ ਹੈ। ਨਾਮ ਦੇ ਮੁਕਾਬਲੇ 'ਤੇ ਹੋਮ ਜਗ ਪੂਜਾ ਪਾਠ ਆਨਮਤ ਮਤਾਂਤ ਦੇ ਸਿੱਖਾ ਸੂਤ ਆਦਿ ਭੇਖ ਕਿਸੇ ਕੰਮ ਦੇ ਨਹੀਂ। ਵਿਸਥਾਰ ਵਿਆਖਿਆ ਇਸ ਗੁਰਵਾਕ ਦੀ ਇਹ ਹੈ, ਬਹੁਤ ਜਗ ਕੀਤੇ, ਜਗ ਦੇ ਹੋਮ ਕੀਤੇ, ਜਪ ਤਪ ਪੂਜਾ ਆਦਿ ਆਨਮਤ ਕਰਮ ਕੀਤੇ ਸਭ ਨਿਹਫਲ ਹਨ। ਇਹਨਾਂ ਕਰਮਾਂ ਦੇ ਕੀਤਿਆਂ ਦੇਹੀ ਦੁਖੀ ਹੁੰਦੀ ਹੈ ਅਤੇ ਨਿਤ ਨਵੇਂ ਦੁੱਖ ਸਹਿੰਦੀ ਹੈ, ਹੋਰ ਹਾਸਲ ਕੁਝ ਨਹੀਂ ਹੁੰਦਾ। ਅਰਥ ਨਾ ਪਰਮਾਰਥ ਕੁਝ ਵੀ ਸਿੱਧ ਨਹੀਂ ਹੁੰਦਾ। ਮੁਕਤੀ ਤਾਂ ਕੀ ਕਿਸੇ ਨੂੰ ਮਿਲਣੀ ਸੀ ਇਹਨਾਂ ਕਰਮਾਂ ਦੇ ਕੀਤਿਆਂ, ਕਿਉਂਕਿ ਮੁਕਤੀ ਦਾ ਘਰ ਦੂਰ ਹੈ, ਸਗੋਂ ਦੇਹੀ ਨੂੰ ਰੋਗ ਲੱਗ ਜਾਂਦੇ ਹਨ। ਵਰਮੀ ਮਾਰੀ 'ਤੇ ਸੱਪ ਕਦੇ ਨਹੀਂ ਮਰਦਾ, ਮਨ ਵੀ ਸ਼ੁੱਧ ਅਤੇ ਸ਼ਾਂਤ ਨਹੀਂ ਹੁੰਦਾ ਕਿਸੇ ਕਰਮ ਕਾਂਡੀ ਦਾ। ਗੁਰਮਤਿ ਨਾਮ ਦੁਆਰਾ ਰਮਤ ਰਾਮ ਜਪੇ ਬਿਨਾਂ ਮੁਕਤੀ ਕਦੇ ਨਹੀਂ ਮਿਲਦੀ। ਮੁਕਤੀ ਮਿਲਦੀ ਹੈ ਤਾਂ ਗੁਰਮਤਿ ਨਾਮ ਜਪਿਆਂ ਗੁਰਮੁਖ ਜਨਾਂ ਨੂੰ ਹੀ ਮਿਲਦੀ ਹੈ। ਜਿਸ ਨੂੰ ਗੁਰਮਤਿ ਰਮਤ ਰਾਮ ਪ੍ਰਾਪਤ ਨਹੀਂ ਹੋਇਆ, ਉਸ ਦਾ ਜੱਗ ਵਿੱਚ ਜਨਮਿਆ, ਜੰਮ ਕੇ ਮਨੁੱਖਾ ਜਨਮ ਧਾਰਿਆ, ਐਵੇਂ ਬਿਰਥਾ ਹੀ ਗਿਆ। ਉਸ ਦਾ ਜੱਗ ਵਿੱਚ ਜਿਉਣਾ ਪਸ਼ੂ ਤੋਂ ਵੀ ਭੈੜਾ ਹੈ। ਨਾਮ ਅੰਮ੍ਰਿਤ ਨੂੰ ਛੱਡ ਕੇ ਉਹ ਬਿਖ ਜੀਵਣੀ ਹੀ ਜੀਵਦਾ ਹੈ, ਬਿਖ ਹੀ ਖਾਂਦਾ ਹੈ, ਬਿਖਿਆ ਦੇ ਹੀ ਗ੍ਰਾਸ ਲੈਂਦਾ ਹੈ, ਬਿਖ ਦੇ ਹੀ ਘੁੱਟ ਪੀਂਦਾ ਹੈ, ਬਿਖ ਭਰੇ ਬੋਲ ਹੀ ਬੋਲਦਾ ਹੈ। ਇਉਂ ਐਨਸ ਬਿਖ ਬੋਲੀ ਬੋਲਦਿਆਂ ਹੀ ਉਸਦੀ ਅਵਰਦਾ ਬਿਹਾਮਦੀ ਹੈ ਅਤੇ ਨਾਮ ਤੋਂ ਬਿਨਾਂ ਨਿਹਫਲ ਹੀ ਜਾਂਦੀ ਹੈ। ਬਿਖਿਆ ਮਾਤੇ ਦਾ ਬਿਖਿਆ ਦੇ ਸੰਕਲਪਾਂ ਫੁਰਨਿਆਂ ਵਿੱਚ ਹੀ ਉਸਦਾ ਅੰਤ ਹੋ ਜਾਂਦਾ ਹੈ। ਅੰਤਕਾਲ ਬਿਖਿਆ ਦੇ ਸੰਕਲਪਾਂ ਫੁਰਨਿਆਂ ਨਾਲ ਜਾਨ ਜੋ ਨਿਕਲਦੀ ਹੈ, ਇਸ ਕਰਕੇ ਉਹ ਮਰ ਕੇ ਬਿਸ਼ਟਾ ਖਾਣੇ ਕਾਵਾਂ ਕੁੱਤਿਆਂ ਦੀਆਂ ਜੂਨਾਂ ਵਿੱਚ ਭਰਮਦਾ ਹੈ। ਇਹ 184 ਜੂਨੀਆਂ ਦਾ ਗੇੜ ਮੁੱਕਦਾ ਹੀ ਨਹੀਂ। ਭਾਵੇਂ ਸਾਰਾ ਦਿਨ ਵਿਆਕਰਣ ਆਦਿਕ ਆਨਮਤ ਪੁਸਤਕਾਂ ਦਾ ਪਾਠ ਕਰਦਾ ਰਹੇ ਅਤੇ ਤ੍ਰਿਕਾਲਾਂ ਪਈਆਂ 'ਤੇ ਸੰਧਿਆ ਕਰਮ ਵੀ ਕਰੇ, ਉਸ ਪ੍ਰਾਣੀ ਨੂੰ ਮੁਕਤੀ ਕਿੱਥੇ? ਇਹਨਾਂ ਕਰਮਾਂ ਦੇ ਕੀਤਿਆਂ ਮੁਕਤੀ ਕਦੇ ਨਹੀਂ ਮਿਲਦੀ। ਮੁਕਤ ਪਦਾਰਥ ਪ੍ਰਾਪਤ ਹੁੰਦਾ ਹੈ ਤਾਂ ਗੁਰਮਤਿ ਨਾਮ ਦੇ ਅਭਿਆਸ ਤੋਂ ਹੁੰਦਾ ਹੈ। ਗੁਰਮਤਿ ਨਾਮ ਦਾ ਅਭਿਆਸ ਦ੍ਰਿੜ ਹੁੰਦਾ ਹੈ ਗੁਰ ਸ਼ਬਦ ਗੁਰ ਦੀਖਿਆ ਤੋਂ, ਜੋ ਗੁਰੂ ਸਰੂਪ ਪੰਜਾਂ ਪਿਆਰਿਆਂ ਦੁਆਰੇ ਪ੍ਰਾਪਤ ਹੁੰਦੀ ਹੈ ਹਰ ਇੱਕ ਪਰਮਾਰਥ ਦੇ ਜਗਿਆਸੂ ਨੂੰ। ਨਹੀਂ ਤਾਂ ਨਾਮ ਸਿਮਰਨ ਵਾਜੋਂ ਹੋਰ ਕਰਮਾਂ ਕਾਂਡਾਂ ਦੇ ਕਰਨਹਾਰੇ ਇਹਨਾਂ ਕਰਮਾਂ ਕਾਂਡਾਂ ਦੇ ਜੰਜਾਲ ਝਮੇਲੇ ਵਿੱਚ ਹੀ ਉਲਝ ਉਲਝ ਕੇ ਮਰ ਜਾਂਦੇ ਹਨ। ਜੋ ਆਨਮਤੀ ਆਨਮਤ ਕਰਮ ਕਾਂਡੀ ਪੁਰਸ਼ ਸੰਨਿਆਸ ਭੇਖ ਧਾਰਨ ਕਰਕੇ ਹੱਥ ਵਿੱਚ ਡੰਡਾ ਅਤੇ ਕਮੰਡਲ ਫੜ ਕੇ ਅਤੇ ਸਿਰ 'ਤੇ ਸਿਰਫ ਬੋਧੀ ਰੱਖ ਕੇ ਹੋਰ ਸਭ ਮੂੰਡ ਮੁੰਡਾਇਕੈ ਅਤੇ ਗਲ ਵਿੱਚ ਜਨੇਊ ਪਾ ਕੇ ਅਤੇ ਤੇੜ ਧੋਤੀ ਪਾ ਕੇ ਇਉਂ ਕਰਮ ਕਾਂਡੀ ਬਣ ਕੇ ਅਨੇਕਾਂ ਤੀਰਥਾਂ 'ਤੇ ਭੌਂਦਾ ਭਰਮਦਾ ਫਿਰਦਾ ਹੈ, ਉਹ ਐਵੇਂ ਖੱਜਲ ਹੀ ਹੁੰਦਾ ਹੈ। ਉਸਦੇ ਮਨ ਨੂੰ ਭੂਰਾ ਭਰ ਵੀ ਸ਼ਾਂਤੀ ਨਹੀਂ ਆਉਂਦੀ। ਸ਼ਾਂਤੀ ਕਿੱਥੋਂ ਅਤੇ ਕਿਵੇਂ ਆਵੇ ਨਾਮ ਤੋਂ ਬਿਨਾਂ? ਨਾਮ ਉਹ ਜਪਦਾ ਨਹੀਂ, ਜਪੇ ਕਿ ਕੁਰ ਗੁਰੂ ਘਰ ਬਿਨਾ, ਗੁਰੂ ਦਾ ਸਿੱਖ ਬਣੇ ਬਿਨਾ, ਨਿਰਾ ਨਿਗੁਰਾ ਰਹੇ ਤੇ ਨਾਮ ਉਸਨੂੰ ਮਿਲਦਾ ਨਹੀਂ। ਨਾਮ ਜਪੇ ਤਾਂ ਉਸਦਾ ਪਾਰ ਉਤਾਰਾ ਹੋਵੇ। ਫੇਰ ਜੋ ਹੋਰ ਸਵਾਹ ਲਾ ਕੇ ਲੰਮੀਆਂ ਜੱਟਾਂ ਬਣਾਉਣ ਅਤੇ ਵਧਾਉਣ ਦਾ ਉਹ ਸਾਧਨ ਕਰਦਾ ਹੈ, ਲੰਮੀਆਂ ਜਟਾਵਾਂ ਦਾ ਲੰਮ ਚੁੜਾ ਵਾਲਾ ਜੂੜਾ ਸਿਰ 'ਤੇ ਬੰਨ੍ਹਦਾ ਹੈ ਅਤੇ ਤਨ ਸਰੀਰ ਉੱਤੇ ਮਲ ਕੇ ਭਸਮ ਚੜਾ ਲੈਂਦਾ ਹੈ। ਸਰੀਰ ਦੇ ਸਾਰੇ ਬਸਤਰ ਉਤਾਰ ਕੇ ਸਵਾ ਵਿਭੂਤ ਸਰੀਰ 'ਤੇ ਰੁਮਾਏ ਕੇ ਤਨੋ ਨੰਗਮ ਨੰਗਾ ਸਾਧ ਬਣ ਕੇ ਪਰਪੰਚ ਰਚ ਲੈਂਦਾ ਹੈ ਅਤੇ ਨਾਂਗਿਆਂ ਵਾਲਾ ਭੇਖ ਬਣਾ ਕੇ ਨਗਨ ਸਾਧ ਬਣ ਬੈਂਦਾ ਹੈ। ਉਹ ਐਵੇਂ ਭਟਕਦਾ ਹੀ ਫਿਰਦਾ ਹੈ, ਉਸਦੀ ਭਟਕਣਾ ਮਿਟਦੀ ਨਹੀਂ, ਉਸਦੀ ਤ੍ਰਿਸ਼ਨਾ ਮਰਦੀ ਨਹੀਂ, ਉਸਨੂੰ ਤ੍ਰਿਪਤੀ ਕਿਤੋਂ ਵੀ ਨਹੀਂ ਆਉਂਦੀ। ਇਹਨਾਂ ਭੇਖਾਂ ਵਿੱਚ ਤ੍ਰਿਪਤੀ ਸ਼ਾਂਤੀ ਨਹੀਂ ਹੈ, ਗੁਰਮਤ ਨਾਮ ਅਭਿਆਸ ਕਮਾਈ ਵਿੱਚ ਹੀ ਹੈ। ਨਾਮ ਅਭਿਆਸ ਕਮਾਈ ਬਿਨਾਂ, ਗੁਰਮਤ ਨਾਮ ਦੇ ਸਿਮਰਨ ਬਿਨਾਂ, ਕਿਸੇ ਵੀ ਕਰਮ ਕਾਂਡ ਜਾਂ ਭੇਖ ਦੇ ਧਾਰਨ ਕੀਤਿਆਂ ਤ੍ਰਿਪਤੀ ਨਹੀਂ ਆਉਂਦੀ। ਸਗੋਂ ਅਜਿਹੇ ਹੀ ਪਖੰਡ ਕਰਮਾਂ ਦੀ ਕਿਰਤ ਕਮਾਈ ਦਾ ਫੇੜਿਆ ਵਿਹੜਿਆ ਹੋਇਆ ਭੇਖਾਂ ਦੇ ਗੇੜ ਵਿੱਚ ਹੀ ਪਿਆ ਰਹਿੰਦਾ ਹੈ। ਜਲਾਂ ਵਿੱਚ, ਥਲਾਂ ਵਿੱਚ ਅਰਥਾਤ ਪਾਣੀ ਦੇ ਸਾਗਰਾਂ ਵਿੱਚ, ਪਾਣੀ ਦੇ ਜੰਤ ਜਿਤਨੇ ਵੀ ਹਨ ਅਤੇ ਸੁੱਕੀ ਧਰਤੀ ਥਲ ਉੱਤੇ ਰਹਿਣ ਵਾਲੇ ਜਿਤਨੇ ਵੀ ਚਰਾਚਰ ਜੀਵ ਹਨ ਅਤੇ ਧਰਤੀ 'ਤੇ ਅਸਮਾਨ ਵਿਚਕਾਰਲੇ ਪੁਲਾੜ ਮੱਧੇ ਉਡਾਰੀਆਂ ਲਾਉਣ ਵਾਲੇ ਪੰਛੀ ਹਨ ਅਤੇ ਜਿੱਥੇ ਕਿੱਥੇ ਵੀ ਹਨ, ਹੇ ਵਾਹਿਗੁਰੂ, ਤੂੰ ਇਹਨਾਂ ਸਰਬੱਤਰ ਜੀਵਾਂ ਅੰਦਰ ਵਰਤ ਰਿਹਾ ਹੈ। ਪਰ ਸਾਰੇ ਜੀਵ ਅਗਿਆਨ ਭਰਮ ਦੇ ਮਾਰੇ ਹੋਏ, ਹੇ ਵਾਹਿਗੁਰੂ, ਤੈਨੂੰ ਛੱਡ ਕੇ ਅਤੇ ਤੇਰੇ ਨਾਮ ਸਿਮਰਨ ਨੂੰ ਛੱਡ ਕੇ ਹੋਰ ਬਿਖ ਮਾਇਆ ਦੇ ਕਰਮਾਂ ਵਿੱਚ ਪ੍ਰਵਿਰਤ ਹੋ ਰਹੇ ਹਨ। ਹੋਰ ਤਾਂ ਹੋਰ ਸਰਬ ਜੀਆਂ ਜਨਤਾ ਦਾ ਸਰਤਾਜ ਅਸ਼ਰਫੁਲ ਮਖਲੂਕਾਤ ਦੀ ਪਦਵੀ ਵਾਲਾ ਇਨਸਾਨ ਮਨੁੱਖ ਵੀ ਇਸ ਬਿਖ ਮਾਇਆ ਦਾ ਪੁਚਲਾਇਆ ਹੋਇਆ ਬਿਖਿਆ ਰੂਪੀ ਮਾਇਆ ਦਾ ਸੰਚਨ ਹੀ ਸੰਚ ਰਿਹਾ ਹੈ ਅਤੇ ਬਿਖਿਆਵੀ ਮਾਇਆਵੀ ਖੱਟੀ ਖੱਟਣ ਦੇ ਬਿਖੂ ਕਰਮਾਂ ਦੇ ਕਰਨ ਵਿੱਚ ਹਮਾਤਨ ਮਸਰੂਫ ਹੋਇਆ ਹੋਇਆ ਹੈ। ਉਸਨੂੰ ਬਿਖ ਮਾਇਆ ਬਿਹਾਜਣੇ ਕਰਮਾਂ ਤੋਂ ਬਿਨਾਂ ਹੋਰ ਕੁਛ ਸੁਝਦਾ ਹੀ ਨਹੀਂ। ਜਿਉਂ ਜਿਉਂ ਇਹ ਕਰਮ ਕਰਦਾ ਹੈ, ਤਿਉਂ ਤਿਉਂ ਤੈਥੋਂ ਵਿਛੁੜ ਕੇ ਲੱਖਾਂ ਕੋਹਾਂ ਦੀ ਵਿੱਥ 'ਤੇ ਪਰੇਡੇ ਹੋ ਰਿਹਾ ਹੈ। ਇਹਨਾਂ ਇਨਸਾਨਾਂ ਵਿੱਚੋਂ ਜਿਸ ਕਿਸੇ ਨੂੰ ਇਸ ਮਾਇਆ ਬਿਖਿਆ ਦੀ ਉਲਝਣ ਵਿੱਚੋਂ, ਮਾਇਆ ਦੀ ਚਿੱਕੜ ਵਾਲੀ ਗੱਡਣ ਵਿੱਚੋਂ ਗੁਰਪ੍ਰਸਾਦ ਕਰ ਨਿਕਲਣ ਦਾ ਵਡਭਾਗਾ ਅਵਸਰ ਮਿਲਿਆ ਹੈ, ਤਿਸ ਨੂੰ ਗੁਰੂ ਨਾਨਕ ਨੇ ਆਪਣੇ ਘਰ ਗੁਰੂ ਘਰ ਵਿੱਚ ਲਿਆਏ ਕਹਿ ਦੀਕਸ਼ਾਏ ਕਹਿ ਅੰਮ੍ਰਿਤ ਨਾਮ ਦਾ ਗੱਫਾ ਬਖਸ਼ਿਆ ਹੈ। ਜਿਸ ਅੰਮ੍ਰਿਤ ਨਾਮ ਦੇ ਛਾਂਦੇ ਨੂੰ ਛੱਕ ਕੇ ਗੁਰੂ ਨਾਨਕ ਦੇ ਘਰ ਦੇ ਸਿੱਖ ਸੱਜਣਾ ਗੁਰਮੁਖਾਂ ਨੇ ਇਸ ਬਿਖ ਮਾਇਆ ਵਿੱਚੇ ਹੀ ਬਿਖ ਮਾਇਆ ਵਿੱਚ ਰਹਿੰਦਿਆਂ ਹੋਇਆਂ ਝੋਲ ਕੇ ਅੰਮ੍ਰਿਤ ਦੇ ਗਟਾਕ ਹੀ ਪੁੰਚੇ ਪੀਤੇ ਹਨ। ਬਸ ਅਜਿਹਾ ਅੰਮ੍ਰਿਤ ਗਟਾਕੀ ਨਾਮ ਰਸ ਪੀਤਾ ਹੈ, ਬਾਂਹ ਪਕੜ ਕੇ ਤਿਨ੍ਹਾਂ ਨੂੰ ਆਪ ਹੀ ਗੁਰੂ ਕਰਤਾਰ ਨੇ ਰੱਖ ਲੀਤਾ ਹੈ। ਜਿਨ੍ਹਾਂ ਦੀ ਇਸ ਪ੍ਰਕਾਰ ਗੁਰਪ੍ਰਸਾਦ ਕਰ ਰੱਖਿਆ ਹੋਈ ਹੈ ਤੇ ਸਭ ਭਵਜਲੋਂ ਪਾਰ ਪਏ ਹਨ। ਮੁਕਤੀ ਉਹਨਾਂ ਦੇ ਚਰਨ ਚੁੰਮਦੀ ਫਿਰਦੀ ਹੈ। ਬਿਨ ਹਰ ਭਜਨ ਜੇਤੇ ਕਾਮ ਕਰੀਐ ਤੇਤੇ ਬਿਰਥੇ ਜਾਹੇ पूरन परमानंद मन मीठो तिस बिन दूसर ना है। जप तप संजम कर्म सुख साधन तुलना कछुए लाहें। चरण कमल नानक मन बेध्यो चरणा संग समाहें। सारंग महला पंजवां। व्याख्या वाहेगुरु दे भजन बिना होर जितने भी कम अते कर्म करीदे हन तितने ही सब बिरथे जांदे हन। जिन्हां दे हिरदे अंदर पूरन परमानंद मनमोहन वाहेगुरु दा नाम ही वसया होया है अते नाम बिना दूजे भाव वाला कोई भी संस्कार नहीं समाया होया, उस दे मुकाबले विच सारे जप तप संजम इंद्रियां नूं दमन करन दे यतन अते सारे संसारी सुख वाशना वाले कर्म तिल भर भी तुलता नहीं रखदे। गुरु नानक दे घर दे गुरमुख अभ्यासी जना नूं जो आत्म सुख नाम जप के चरण कमलां दी मौज मानण दा नसीब होया है, उस दे समान होर कोई सुख नहीं। लखां आनमत कर्मां दे कीतियां तसु मात्र भी सुख प्राप्त नहीं हुंदा। चरण कमलां दी मौज दे परम आनंदी सुख दे बराबर। जिन्हां गुरु घर दे गुरमुख जना ने अकाल पुरख दे चरण कमलां दी मौज विच ही मन हिरदे नूं बेध्या होया है, ओ बस चरना कमलां दी मौज विच ही सदा समाए रहिंदे हन। गुरु नूं धारण करके गुरु द्वारियों गुर दीख्या मिलण करके वाहिगुरु दा सिमरन करन नाल ही पापां दा पाप कर्मां दा दहन हुंदा है। पाप अते पाप कर्म दूर हुंदे हन। खट कर्म आदि आनमत कर्मां दे जतन सब निष्फल हन। यथा गुरवाक। कानड़ा महला पंजवां। प्रभ कहन मलन दहन लहन गुर मिले आन नहीं उपाओ रहाओ। तटन खटन जटन होमन नाही डंड तार सुआओ। जतन भांतन तपन भ्रमन अनेक कथन कथ ते नहीं था पाई ठाओ। सोध सगर सोधना सुख नानका भजनाओ। तात्पर्य व्याख्या वाहेगुरु नाम दा उच्चारण मात्र ही पाप कर्मां दियां कोट मैलां नूं दहन दा सिटण साड़ देण लई समर्थ है। परंतु इस गुरमत नाम दे सिमरन नूं लहीदा हासल करीदा है गुरु नूं मिलके ही। जो इस गुरमत नाम दे सिमरन नूं हासल करदे हन सो गुरु नूं मिलके ही गुरु धारण करके ही करदे हन। निगुरियां गुरु हीणियां नूं ए नाम ते नाम दा सिमरन नहीं मिलदा। होर कोई उपाओ है ही नहीं नाम सिमरन दे मिलण दा। तट तीर्थां ते वसना तीर्थां दे कंडियां किनारियां ते जा वासा करना खट कर्मां दा करना जटां धारनियां होम यग आदि कर्म करने जोगियां वांगू खिंथा डंडा धारी बढ़ना ए सब पखंड कर्म किसे भी अर्थ नहीं सब बेअर्थ निकम्मे हन। इना कर्मा द्वारा असल मनोरथ सिद्धि नहीं हुंदी। भांत भांत दे अनेक प्रकार आनमत यतन करने अर बहु बहु भांति तप साधने एवें थाओ थाई पौंदे भ्रमदे फिरना मन उकत कथनियां कथदे फिरना इना कर्मा दे करन कर ਦਰਗਾਹ ਅੰਦਰ ਜਾ ਕੇ ਕੋਈ ਠੌਰ ਠਿਕਾਣਾ ਨਹੀਂ ਮਿਲਦਾ, ਨਾ ਹੀ ਬੇਅੰਤ ਵਾਹਿਗੁਰੂ ਦੀ ਥਾਂ ਪਾਈ ਜਾ ਸਕਦੀ ਹੈ। ਹੋਰ ਸਭ ਸਾਧਨ ਆਨਮਤ ਕਰਮਾਂ ਦੇ ਠੋਕ ਵਜਾ ਕੇ ਅਜ਼ਮਾਏ ਗਏ ਹਨ, ਸਗਰੀ ਸੋਧਨਾ ਬਣਾ ਕੇ ਸੋਧੀ ਗਈ ਹੈ। ਸੱਚਾ ਸੁੱਖ ਇਸੇ ਵਿੱਚ ਹੈ ਕਿ ਗੁਰੂ ਨਾਨਕ ਸੁਮੱਤਿਆ ਹੋਇਆ, ਦੀਕਸ਼ਾਤਿਆ ਹੋਇਆ, ਨਾਮ ਹੀ ਜਪਿਆ ਜਾਵੇ, ਖਿੰਨ ਨਾ ਵਿਸਾਰਿਆ ਜਾਵੇ। ਹੋਰ ਕਰਮ ਧਰਮ ਸਭ ਵਿਸਰ ਜਾਣ ਤਾਂ ਨਿਸੰਗ ਵਿਸਰ ਜਾਣ, ਕੋਈ ਪਰਵਾਹ ਨਹੀਂ। ਪਰਵਾਹ ਹੈ ਤਾਂ ਇੱਕੋ ਗੱਲ ਦੀ ਹੈ ਕਿ ਨਾਮ ਨਾ ਵਿਸਰੇ, ਇੱਕ ਪਲ ਚਸਾ ਨਾ ਵਿਸਰੇ। ਨਾਮ ਨਾ ਵਿਸਰੋਂ ਇੱਕ ਖਿੰਚਸਾ, ਇਹ ਕੀਜੈ ਦਾਨਾ ਰਹਾਓ। ਆਸਾ ਮਹਲਾ ਪੰਜਵਾਂ। ਨਾਮ ਨਾ ਵਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਇਹ ਸਾਰੈ। ਸਾਰੰਗ ਮਹਲਾ ਪੰਜਵਾਂ। ਬਿਨ ਨਾਵੈ ਜੇ ਕਰਮ ਕਮਾਵਣੇ, ਨਿਤ ਹੋਮੈ ਹੋਏ ਖੁਆਰ। ਜਲ ਹਸਤੀ ਮਲ ਨਾ ਵਾਲੀਐ, ਸਿਰ ਭੀ ਫਿਰ ਪਾਵੈ ਛਾਰ। ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ। ਮਹਲਾ ਪੰਜਵਾਂ, ਕਾਨੜੇ ਕੀ ਵਾਰ। ਵਿਆਖਿਆ। ਨਾਮ ਸਿਮਰਨ ਤੋਂ ਬਿਨਾਂ ਜਿਹੜੇ ਕਰਮ ਕਮਾਏ ਜਾਂਦੇ ਹਨ, ਉਹਨਾਂ ਕਰਮਾਂ ਦੇ ਕਰਨ ਕਰਕੇ ਹਉਮੈ ਵਿੱਚ ਹੀ ਨਿਤ ਖੁਆਰ ਖੱਜਲ ਹੋਈਦਾ ਹੈ। ਉਕਤ ਕਰਮ ਕੀਤੇ ਐਸੇ ਹੀ ਖਾਕ ਵਿੱਚ ਮਿਲ ਜਾਂਦੇ ਹਨ, ਨੇਸਤੋ ਨਾਬੂਦ ਹੋ ਜਾਂਦੇ ਹਨ। ਜਿਵੇਂ ਹਾਥੀ ਨੂੰ ਜਲ ਨਾਲ ਮਲ ਕੇ ਨਵਾਇਆ ਜਾਵੇ, ਉਹ ਮੁੜ ਕੇ ਸਿਰ ਵਿੱਚ ਖੇਹ ਹੀ ਪਾ ਲੈਂਦਾ ਹੈ। ਉਸਦਾ ਨਾਤਾ ਧੋਤਾ ਬਰਬਾਦ ਹੀ ਹੋ ਜਾਂਦਾ ਹੈ। ਜਿਸ ਉੱਪਰ ਵਾਹਿਗੁਰੂ ਨਿਰੰਕਾਰ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ, ਉਸ ਨੂੰ ਸੱਚੇ ਸਤਿਗੁਰੂ ਦੇ ਦਰਸ਼ਨ ਭੇਟ ਮਿਲਾਪ ਹੋ ਜਾਂਦੇ ਹਨ। ਗੁਰੂ ਦੇ ਭੇਟ ਮਿਲਾਪ ਕਰ ਏਕੰਕਾਰ ਵਾਹਿਗੁਰੂ ਉਸ ਦੇ ਮਨ ਵਿੱਚ ਆ ਵਸਦਾ ਹੈ। ਇਹ ਸਭ ਸਤਿਗੁਰੂ ਦੀ ਦੀਖਿਆ ਦਾ ਪ੍ਰਤਾਪ ਹੈ। ਜਿਸ ਗੁਰਮੁਖ ਨੇ ਸਤਿਗੁਰੂ ਦੀ ਦੀਖਿਆ ਸੁਣ ਕੇ ਨਾਮ ਵਾਹਿਗੁਰੂ ਨੂੰ ਮਨ ਵਿੱਚ ਵਸਾਇਆ ਹੈ, ਉਹ ਜਨ ਗੁਰੂ ਨਾਨਕ ਸਾਹਿਬ ਦੀਆਂ ਅਸੀਸਾਂ ਭਰੀ ਜੈਕਾਰ ਧੁਨਕਾਰ ਦਾ ਅਧਿਕਾਰੀ ਹੋ ਜਾਂਦਾ ਹੈ।